ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਆਸਾ ਦੀ ਵਾਰ ਦੇ ਅਰਥ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪੌੜੀ 6ਵੀਂ। ਪਿਛਲੇ ਸਲੋਕਾਂ ਵਿੱਚ ਭਗਤੀ ਦਾ ਜੋ ਗਿਰਾਵ ਰਾਸਾਂ ਅਤੇ ਲੀਲਾ ਵਿੱਚ ਹੋਇਆ ਸੀ ਉਹ ਦੱਸਿਆ ਹੈ। ਪੌੜੀ ਵਿੱਚ ਸੱਤਿਅ ਨਿਰਗੁਣ ਉਪਾਸ਼ਨਾ ਅਤੇ ਨਿਸ਼ਕਾਮ ਦਾਨ ਦਾ ਦੱਸਿਆ ਸੀ। ਇਸ ਅਗਲੇ ਸਲੋਕ ਵਿੱਚ ਮੁਸਲਮਾਨਾਂ, ਹਿੰਦੂਆਂ, ਹੋਰ ਮਤਾਂ ਦੇ ਆਦਰਸ਼ਾਂ ਅਤੇ ਉਹਨਾਂ ਤੋਂ ਗਿਰਾਵ ਦਾ ਨਕਸ਼ਾ ਖਿੱਚ ਕੇ ਅਤੇ ਗੁਣਹੀਣਾਂ ਦਾ ਕਥਨ ਕਰਦੇ ਅੰਤ ਵਿੱਚ ਸੱਚੇ ਵਾਹਿਗੁਰੂ ਪ੍ਰੇਮੀਆਂ ਦਾ ਲੱਛਣ ਦੱਸਦੇ ਹਾਂ। ਮੂਲ ਸਲੋਕ ਮਹੱਲਾ ਪਹਿਲਾ। ਮੁਸਲਮਾਨਾਂ ਸਿਫਤ ਸ਼ਰੀਅਤ, ਪੜ ਪੜ ਕਰੇ ਵਿਚਾਰ, ਬੰਦੇ ਸੇਜੇ ਪਵੇ ਵਿੱਚ ਬੰਦੀ, ਵੇਖਣ ਕੋ ਦੀਦਾਰ। ਅਰਥ, ਮੁਸਲਮਾਨ ਵਿੱਚ ਸ਼ਰੀਅਤ ਦੀ ਸਿਫਤ ਕੀਤੀ ਜਾਂਦੀ ਹੈ। ਉਹ ਸ਼ਰੇ ਫਿਕਰ ਦੇ ਪੁਸਤਕ ਪੜ੍ਹਦੇ ਅਤੇ ਉਸ ਦੀ ਵਿਚਾਰ ਕਰਦੇ ਰਹਿੰਦੇ ਹਨ ਅਤੇ ਕਹਿੰਦੇ ਹਨ ਕਿ ਜੋ ਸ਼ਰੇ ਦੀ ਕੈਦ ਵਿੱਚ ਸਾਈਂ ਦਾ ਦੀਦਾਰ ਦੇਖਣ ਲਈ ਪੈਂਦੇ ਹਨ ਉਹ ਹੀ ਬੰਦੇ ਹਨ। ਮੂਲ ਹਿੰਦੂ ਸਾਲਾਂ ਹੀ ਸਾਲਾਂ ਹਨ, ਦਰਸ਼ਨ ਰੂਪ ਅਪਾਰ, ਤੀਰਥ ਨਾਵੇ ਅਰਚਾ ਪੂਜਾ ਅਗਰ ਵਾਸ ਬੈਕਾਰ, ਜੋਗੀ ਸੁਣ ਤੇ ਆਵਨ ਜੇਤੇ ਅਲਖ ਨਾਮ ਕਰਤਾਰ, ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ, ਸਤੀਆਂ ਮਨ ਸੰਤੋਖ ਉਪਜੈ ਦੇਣੇ ਕੇ ਵਿਚਾਰ, ਦੇ ਮੰਗੈ ਸਹਿਸਾ ਗੂਣਾ ਸੋਭ ਕਰੇ ਸੰਸਾਰ। ਅਰਥ, ਸਾਡੇ ਸਲਾਵਣ ਯੋਗ ਨਿਰੰਕਾਰ ਨੂੰ ਹਿੰਦੂ ਵੀ ਸਲਾਉਂਦੇ ਹਨ, ਦਰਸ਼ਨ ਸ਼ਾਸਤਰ ਦੁਆਰਾ ਉਸਨੂੰ ਰੂਪ ਵਿੱਚ ਅਪਾਰ ਦੱਸਦੇ ਹਨ, ਭਾਵ ਨਿਰਗੁਣ ਵਰਣਨ ਕਰਦੇ ਹਨ, ਪਰੰਤੂ ਫਿਰ ਤੀਰਥਾਂ 'ਤੇ ਨਾਉਂਦੇ ਹਨ, ਮੂਰਤੀਆਂ ਦੀ ਪੂਜਾ ਅਰਚਨਾ ਕਰਦੇ ਹਨ ਅਤੇ ਅਗਰ ਆਦਿ ਤੋਂ ਖਾ ਕੇ ਵਾਸ਼ਨਾ ਯਾਨੀ ਖੁਸ਼ਬੂ ਦਿੰਦੇ ਅਤੇ ਹੋਰ ਚੰਦਰ ਅਤਰ ਆਦਿ ਦੀ ਮਹਿਕਾਰ ਦਿੰਦੇ ਹਨ। ਭਾਵ ਨਿਰਗੁਣ ਨੂੰ ਜਾਣਦੇ ਹੋਏ ਕਰਮ ਕਾਂਡ ਵਿੱਚ ਫਸੇ ਪਏ ਮੂਰਤੀਆਂ ਦੀ ਪੂਜਾ ਕਰਦੇ ਹਨ। ਜਿਤਨੇ ਜੋਗੀ ਹਨ ਭਾਵ ਯਤਨ ਤਾਂ ਸੁਣਵੇ ਟਿਕਣ ਦਾ ਕਰਦੇ ਹਨ, ਪਰ ਇਹ ਯਤਨ ਚੂੰਕਿ ਧਿਆਨ ਦੁਆਰਾ ਆਉਂਦਾ ਹੈ, ਇਸੇ ਕਰਕੇ ਜੋ ਵੀ ਚੀਜ਼ ਉਹ ਸਾਖਿਆਤਕਾਰ ਕਰਨਗੇ ਉਹ ਚਾਹੇ ਕਿੱਡੀ ਹੀ ਸੂਖਮ ਸ਼ਕਲ ਦੀ ਕਿਉਂ ਨਾ ਹੋਵੇ ਉਹ ਜ਼ਰੂਰ ਕਾਇਆ ਦੇ ਆਕਾਰ ਵਾਲੀ ਹੋਵੇਗੀ। ਨਾਮ ਚਾਹੇ ਉਸ ਕਰਤਾਰ ਦਾ ਉਹ ਨਿਰੰਜਨ, ਨਿਰਾਕਾਰ ਅਤੇ ਅਲਖ ਆਦਿ ਰੱਖ ਲੈਂਦੇ ਹਨ। ਦਾਨੀਆਂ ਦੇ ਮਨ ਵਿੱਚ ਦਾਨ ਦੇਣ ਦੇ ਵਿਚਾਰ ਨਾਲ ਆਪਣੇ ਲਈ ਘੱਟ ਖਰਚ ਕਰਨੇ ਦਾ ਸੰਤੋਖ ਉਪਜਦਾ ਹੈ, ਪਰ ਦਾਨ ਦੇ ਕੇ ਵਾਹਿਗੁਰੂ ਤੋਂ ਉਹ ਹਜ਼ਾਰ ਗੁਣਾ ਫਲ ਮੰਗਦੇ ਹਨ ਅਤੇ ਨਾਲ ਹੀ ਮੰਗਦੇ ਹਨ ਕਿ ਸੰਸਾਰ ਸਾਡੀ ਸੋਭਾ ਕਰੇ। ਹੁਣ ਤਾਂ ਹੀ ਧਰਮ ਅਵਲੰਬੀਆਂ ਦੀ ਤਸਵੀਰ ਖਿੱਚੀ ਜਾਂਦੀ ਰਹੀ ਹੈ, ਹੁਣ ਅਧਰਮ ਵਿੱਚ ਪਰਵਿਰਤਾ ਦੀ ਤਸਵੀਰ ਵਾਉਂਦੇ ਹਨ। ਮੂਲ ਚੋਰਾਂ ਜਾਰਾਂ ਅਤੇ ਕੁੜਿਆਰਾਂ, ਖਾਰਾ ਬਾਵੇ ਕਾਰ, ਇੱਕ ਹੁੰਦਾ ਖਾਏ ਚਲੇ ਐ ਥਾਉਂ ਤਿੰਨਾਂ ਵੀ ਕਾਈ ਕਾਰ, ਜਲ ਥਲ ਜੀਆਂ ਪੁਰੀਆਂ ਲੋਆਂ ਆਕਾਰਾਂ ਆਕਾਰ, ਓਏ ਜੇ ਆਖੇ ਸੋ ਤੂੰ ਹੈ ਜਾਣੇ ਤਿੰਨਾਂ ਵੀ ਤੇਰੀ ਸਾਰ। ਅਰਥ, ਇੱਕ ਐਸੇ ਹਨ ਜਿਨ੍ਹਾਂ ਨੇ ਪਿੱਛੇ ਕੁਛ ਭਲਾ ਕੀਤਾ ਸੀ, ਉਹ ਉਹਨਾਂ ਪਾਸ ਕੁਛ ਰਾਸ ਸੀ, ਉਹ ਪੱਲੇ ਹੁੰਦੀ ਰਾਸ ਇੱਥੇ ਹੀ ਖਾ ਚੱਲੇ ਹਨ। ਜਿਹਾ ਕੋ ਚੋਰਾਂ ਯਾਰਾਂ ਕੁੜਿਆਰਾਂ ਹੋਰ ਅਨੇਕਾਂ ਖਰਾਬੀਆਂ ਅਤੇ ਵਿਕਾਰਾਂ ਦੇ ਕਰਨ ਵਾਲਿਆਂ ਦੀ ਕਰਨੀ ਕਰਤੂਤ ਹੈ, ਕੀ ਉਹਨਾਂ ਦੀ ਕਰਨੀ ਵੀ ਕੋਈ ਕਮਾਈ ਹੈ ਜੋ ਸਤੀਆਂ ਵਾਂਗ ਉਹਨਾਂ ਨੂੰ ਵੀ ਕੁਛ ਮਿਲੇ? ਭਾਵ ਉਹ ਤਾਂ ਹੈ ਵੀ ਨਹੀਂ ਅਤੇ ਸ਼ੂਨਿਆ ਯਾਨੀ ਸਿਫਰ ਵੀ ਨਹੀਂ, ਉਹ ਤਾਂ ਮਨਫੀਅਤ ਹੈ। ਹੁਣ ਉਸ ਸ੍ਰਿਸ਼ਟੀ ਵੱਲ ਦ੍ਰਿਸ਼ਟੀ ਦਿੰਦੇ ਹਨ ਜੋ ਇਨਸਾਨੀ ਸਮਾਲੋਚਨਾ ਤੋਂ ਪਰੇ ਹੈ। ਜਲ ਵਿੱਚ, ਥਲ ਵਿੱਚ ਜੀਵ ਹਨ, ਫਿਰ ਪੁਰੀਆਂ ਦੇ ਲੋਕਾਂ ਵਿੱਚ ਜੀਵ ਨਾਨਾ ਤਰ੍ਹਾਂ ਦੀਆਂ ਸੂਰਤਾਂ ਸ਼ਕਲਾਂ ਵਾਲੇ ਹਨ। ਹੇ ਕਰਤਾਰ, ਜੋ ਕੁਛ ਉਹ ਆਖਦੇ ਹਨ ਸੋ ਤੂੰ ਆਪ ਹੀ ਜਾਣਦਾ ਹੈ ਅਤੇ ਉਹਨਾਂ ਨੂੰ ਵੀ ਤੇਰੀ ਸਾਰ ਹੈ, ਇਹ ਗੱਲ ਵੀ ਤੂੰ ਹੋ ਜਾਣਦਾ ਹੈ। ਹੁਣ ਉਹਨਾਂ ਦਾ ਜ਼ਿਕਰ ਕਰਦੇ ਹਨ ਜੋ ਰਸਤੇ ਠੀਕ ਚੱਲ ਰਹੇ ਹਨ। ਮੂਲ ਨਾਨਕ ਭਗਤਾਂ ਭੁੱਖ ਸਲਾਹਣ, ਸੱਚ ਨਾਮ ਆਧਾਰ, ਸਦਾ ਆਨੰਦ ਰਹੇ ਦਿਨ ਰਾਤੀ, ਗੁਣਵੰਤਿਆਂ ਪਾਤਸ਼ਾਹ। ਅਰਥ, ਹੇ ਨਾਨਕ, ਇੱਕ ਪਰਮੇਸ਼ਰ ਦੇ ਭਗਤ ਸੱਚੇ ਭਗਤ ਹਨ। ਇਹਨਾਂ ਭਗਤਾਂ ਨੂੰ ਵਾਹਿਗੁਰੂ ਦੀ ਗੁਣ ਕੀਰਤੀ ਦੀ ਭੁੱਖ ਲੱਗੀ ਰਹਿੰਦੀ ਹੈ ਅਤੇ ਸਤਿਅ ਨਾਮ ਉਹਨਾਂ ਦਾ ਆਧਾਰ ਹੁੰਦਾ ਹੈ। ਇਸ ਦੇ ਨਾਲ ਉਹ ਸ਼ੁਭ ਗੁਣਾਂ ਦੇ ਧਾਰਨੀ ਹੁੰਦੇ ਹਨ ਅਤੇ ਕਦਰਦਾਨ ਇਤਨੇ ਹੁੰਦੇ ਹਨ ਕਿ ਆਪ ਨੂੰ ਐਸੇ ਗੁਣਵਾਨਾਂ ਦੇ ਪੈਰਾਂ ਦੀ ਖਾਕ ਸਮਝਦੇ ਹਨ। ਇਹਨਾਂ ਤਿੰਨਾਂ ਗੱਲਾਂ ਕਰਕੇ ਉਹ ਦਿਨ ਰਾਤ ਕੀ ਸਦਾ ਆਨੰਦ ਰਹਿੰਦੇ ਹਨ। ਮੁਸਲਮਾਨ ਮੁਰਦੇ ਦੱਬਦੇ ਹਨ ਅਤੇ ਹਿੰਦੂਆਂ ਨੂੰ ਜੋ ਸਾੜਦੇ ਹਨ ਕਹਿੰਦੇ ਹਨ ਕਿ ਜਿਨ੍ਹਾਂ ਦੀ ਦੇਹ ਸਾੜੀ ਜਾਂਦੀ ਹੈ ਦੋਜ਼ਖ ਨੂੰ ਜਾਂਦੇ ਹਨ। ਐਸੇ ਕੱਚੇ ਖਿਆਲ ਨੂੰ ਰੱਦ ਕਰਨ ਲਈ ਸ੍ਰੀ ਗੁਰੂ ਜੀ ਅਗਲੇ ਸਲੋਕ ਵਿੱਚ ਇੱਕ ਨਕਸ਼ਾ ਵਾਉਂਦੇ ਹਨ ਜਿਸ ਵਿੱਚ ਮੁਸਲਮਾਨ ਦੀ ਮਿੱਟੀ ਵੀ ਸੜਦੀ ਦਿਖਾਲਦੇ ਹਨ। ਮਹੱਲਾ ਪਹਿਲਾ। ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ ਝੜ ਝੜ ਪਵੇ ਅੰਗਿਆਰ, ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੇ ਕਰਤਾਰ। ਅਰਥ, ਮੁਸਲਮਾਨ ਦੀ ਮਿੱਟੀ ਕੁਮਿਆਰ ਦੇ ਪੇਟੇ ਪੈ ਗਈ, ਉਸਨੇ ਉਸ ਮਿੱਟੀ ਤੋਂ ਭਾਂਡੇ ਕੜੇ ਅਤੇ ਇੱਟਾਂ ਬਣਾਈਆਂ ਅਤੇ ਆਵੇ ਵਿੱਚ ਬੀੜ ਕੇ ਅੱਗ ਦੇ ਦਿੱਤੀ। ਹੁਣ ਉਹ ਉੱਥੇ ਸੜਦੀ ਹੋਈ ਜੋ ਸੂੰ ਸੂੰ ਕਰਦੀ ਹੈ, ਪੁਕਾਰ ਕਰਦੀ ਹੈ, ਹਾਂ ਵਿਚਾਰੀ ਸੜ ਸੜ ਕੇ ਰੋਂਦੀ ਹੈ, ਅਤੇ ਇਹ ਜੋ ਝੜ ਝੜ ਕੇ ਅੰਗਾਰ ਡਿੱਗਦੇ ਹਨ, ਮਨ ਉਸ ਦੇ ਰੋਣ ਦੇ ਅਥਰੂ ਡਿੱਗਦੇ ਹਨ। ਮੁਸਲਮਾਨ ਨੂੰ ਦੱਬਿਆ ਸੀ ਅਤੇ ਸਾੜਿਆ ਨਹੀਂ ਸੀ ਕਿ ਨਰਕਾਂ ਨੂੰ ਨਾ ਜਾਵੇ, ਪਰ ਦੇਖੋ ਉਸਦੇ ਸੜਨ ਦਾ ਕਾਰਨ ਵੀ ਸਾਈਂ ਵੱਲੋਂ ਬਣਾ ਦਿੱਤਾ ਗਿਆ। ਹੁਣ ਉਹ ਸਵਰਗ ਵਿੱਚ ਰਿਹਾ ਕਿ ਨਰਕ ਨੂੰ ਗਿਆ, ਇਹ ਗੱਲ ਉਹ ਕਰਤਾਰ ਹੀ ਜਾਣੇ, ਜਿਸ ਕਾਰਨਾਂ ਦੇ ਕਰਤੇ ਨੇ ਇਹ ਕਾਰਨ ਬਣਾ ਦਿੱਤਾ ਕਿ ਚੰਗਾ ਭੱਲਾ ਦੱਬਿਆ ਹੋਇਆ ਫਿਰ ਅੱਗ ਵਿੱਚ ਜਾ ਪਿਆ। ਕਹਿੰਦੇ ਹਨ ਗੁਰੂ ਨਾਨਕ, ਆਪਣੇ ਰੱਬ ਨੂੰ ਗੁਰੂ ਜੀ ਨਿਰੰਕਾਰ ਕਹਿੰਦੇ ਚਲੇ ਆ ਰਹੇ ਹਨ, ਉਸ ਨੂੰ ਮਿਲਣ ਦਾ ਸਾਧਨ ਨਿਰੰਕਾਰ ਦਾ ਨਾਮ ਸਿਫਤ ਸਲਾਹ ਅਤੇ ਗੁਣ ਧਾਰਨਾ ਦੱਸਦੇ ਆ ਰਹੇ ਹਨ। ਹੋਰ ਸਾਧਨ ਸਰਗੁਣ ਉਪਾਸ਼ਨਾ ਅਤੇ ਸ਼ਰੇ ਦੇ ਝੇੜੇ ਅਤੇ ਆਕਾਰਾਂ ਦੇ ਧਿਆਨ ਆਦਿ ਦੇ ਸਲੋਕਾਂ ਵਿੱਚ ਖੰਡੇ ਗਏ ਹਨ। ਹੁਣ ਪ੍ਰਸ਼ਨ ਆਉਂਦਾ ਹੈ ਕਿ ਨਿਰਾਕਾਰ ਤਾਂ ਫਿਰ ਮੂਲੋਂ ਹੀ ਅਲੱਭ ਹੋ ਗਿਆ, ਉਹ ਕਿਸੇ ਸਾਕਾਰ ਤਾਂ ਬਿਨਾਂ ਮਨੁੱਖ ਨੂੰ ਲੱਭੇ ਕੀ ਕੋ? ਇਸ ਗੱਲ ਦਾ ਉੱਤਰ ਇਸ ਪੌੜੀ ਵਿੱਚ ਵਿਦਮਾਨ ਹੈ। ਪੌੜੀ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖੇ ਉਨ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਅਰਥ, ਸਤਿਗੁਰ ਤੋਂ ਬਿਨਾਂ ਉਸਨੂੰ ਜੋ ਨਿਰੰਕਾਰ ਹੈ ਕਿਸੇ ਨੇ ਨਹੀਂ ਪ੍ਰਾਪਤ ਕੀਤਾ। ਹਾਂ, ਸਤਿਗੁਰ ਤੋਂ ਬਿਨਾਂ ਕਿਸੇ ਨੇ ਨਹੀਂ ਪ੍ਰਾਪਤ ਕੀਤਾ। ਉਸ ਦਾਤੇ ਨੇ ਸਤਿਗੁਰ ਵਿੱਚ ਆਪਣੇ ਆਪ ਨੂੰ ਰੱਖਿਆ ਹੈ, ਜਿਸ ਗੱਲ ਨੂੰ ਅਸਾਂ ਪ੍ਰਗਟ ਕਹਿ ਕੇ ਵਜ ਵਜਾ ਕੇ ਸੁਣਾ ਦਿੱਤਾ ਹੈ। ਜਿਸ ਨੇ ਸਤਿਗੁਰ ਨਾਲ ਮੇਲ ਪ੍ਰਾਪਤ ਹੋਣ 'ਤੇ ਉਸਦੇ ਉਪਦੇਸ਼ ਨਾਲ ਆਪਣੇ ਅੰਦਰੋਂ ਮੋਹ ਦੂਰ ਕਰ ਦਿੱਤਾ ਹੈ, ਉਹ ਸਦਾ ਮੁਕਤ ਹੈ। ਮੂਲ, ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਉਂ ਚਿਤਲਾਇਆ ਜਗ ਜੀਵਨ ਦਾਤਾ ਪਾਇਆ। ਅਰਥ, ਇਹ ਵਿਚਾਰ ਪਰਮ ਉੱਤਮ ਹੈ ਕਿ ਜੋ ਕੋਈ ਸਤਿਗੁਰ ਨੂੰ ਮਿਲ ਕੇ ਹਉ ਤੋਂ ਚਿੱਤ ਚੁੱਕ ਕੇ ਸੱਚੇ ਨਾਲ ਚਿੱਤ ਲਾ ਲੈਂਦਾ ਹੈ, ਉਹ ਹੀ ਜਗਤ ਦੇ ਜੀਵਨ ਦਾਤੇ ਸੱਚੇ ਪਰਮੇਸ਼ਰ ਨੂੰ ਪਾ ਲੈਂਦਾ ਹੈ। ਨਿਰੁਕਤ, ਅਰਚਾ ਪੂਜਾ। ਅਰਚਾ ਪੂਜਾ ਤੋਂ ਭਾਵ ਹੈ ਮੂਰਤੀਆਂ ਉੱਤੇ ਚੰਦਨ ਕੇਸਰ ਛਿੜਕਣੇ, ਘੰਟੀਆਂ ਖੜਕਾ ਕੇ ਹੋਰ ਪੂਜਾ ਦੇ ਸਮਾਨ ਅੱਗੇ ਧਰ ਕੇ ਜੋ ਆਰਾਧਨਾ ਕਰਨੀ ਹੈ ਸੋ ਅਰਚਨ ਹੈ। ਬਹਿਕਾਰ, ਬਹਿਕਾਰ ਤੋਂ ਭਾਵ ਹੈ ਮਹਿਕਾਰ, ਦੂਸਰਾ ਅਰਥ ਹੈ ਕਾਰ ਕੱਢ ਕੇ ਬੈਠਦੇ ਹਨ ਵੀ ਅਰਥ ਕਰ ਲੈਂਦੇ ਹਨ। ਅਲਖ ਨਾਮ ਕਰਤਾਰ, ਅਲਖ ਨਾਮ ਕਰਤਾਰ ਵਿੱਚੋਂ ਇਹ ਗੱਲ ਨਿਕਲਦੀ ਹੈ ਕਿ ਜਿਸਨੂੰ ਅਲਖ ਨਿਰੰਜਨ ਕਹਿੰਦੇ ਹਨ ਅਤੇ ਸੁਣ ਦੱਸਦੇ ਹਨ, ਉਸਦਾ ਮਨ ਵਿੱਚ ਧਿਆਨ ਧਰਦੇ ਹਨ। ਮਨ ਦੇ ਧਿਆਨ ਵਿੱਚ ਆ ਉਹ ਕਿਤਨੇ ਸੂਖਮ ਸ਼ੈ ਹੋਵੇ, ਉਹ ਮੂਰਤੀ ਅਖਤਿਆਰ ਕਰੇਗੀ ਕਾਇਆਂ ਦੇ ਆਕਾਰ ਦੀ, ਕਿਉਂਕਿ ਜੋ ਕੋਈ ਦਿਸਦਾ ਹੈ ਜਾਂ ਮਨ ਵਿੱਚ ਬਜਦਾ ਹੈ ਸੋ ਦੇਸ਼ ਕਾਲ ਵਾਲਾ ਹੁੰਦਾ ਹੈ। ਮਨ ਜੋ ਦੇਸ਼ ਕਾਲ ਵਾਲਾ ਹੋਇਆ, ਇਹ ਵੀ ਕਈ ਦੱਸਦੇ ਹਨ ਕਿ ਜੋਗੀ ਧਿਆਨ ਆਕਾਰ ਦਾ ਤਾਰਦੇ ਹਨ। ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਤਸ਼ਾਹ ਤੋਂ ਭਾਵ ਹੈ ਕਿ ਉਹ ਤਿੰਨ ਗੁਣਾਂ ਕਰਕੇ ਆਨੰਦਿਤ ਰਹਿੰਦੇ ਹਨ। ਪਹਿਲਾ ਹੈ ਸੱਚਾ ਨਾਮ, ਦੂਸਰਾ ਸਿਫਤ ਸਲਾਹ, ਤੀਸਰਾ ਸ਼ੁਭ ਗੁਣ। ਦੂਸਰਾ ਅਰਥ, ਪਰ ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਚਾਹੇ ਕੋਈ ਹੋਣ ਉਸਦੇ ਭਗਤ ਹਨ। ਭਗਤਾਂ ਦਾ ਆਧਾਰ ਹੈ ਵਾਹਿਗੁਰੂ ਦਾ ਸੱਚਾ ਨਾਮ, ਪਰ ਇਹ ਆਧਾਰ ਐਸਾ ਹੈ ਕਿ ਉਹ ਨਾਮ ਰਸ ਲੈਂਦੇ ਹੋਏ ਵੀ ਉਸਦੀ ਸਿਫਤ ਸਲਾਹ ਕਰਦੇ ਰੱਜਦੇ ਨਹੀਂ। ਉਹਨਾਂ ਦਾ ਪ੍ਰੇਮ ਭਾਵ ਸਦਾ ਉਮੰਗ ਅਤੇ ਉਤਸ਼ਾਹ ਵਿੱਚ ਰਹਿੰਦਾ ਹੈ, ਜਿਸ ਨਾਲ ਉਹ ਦਿਨੇ ਵੀ ਅਤੇ ਰਾਤੀ ਵੀ ਸਦਾ ਆਨੰਦ ਵਿੱਚ ਰਹਿੰਦੇ ਹਨ। ਫਿਰ ਹੰਕਾਰ ਉਹਨਾਂ ਦੇ ਨੇੜੇ ਨਹੀਂ ਟੁੱਕਦਾ। ਉਹ ਇਸ ਪ੍ਰਕਾਰ ਦੇ ਗੁਰਮੁਖੀ ਗੁਣਾਂ ਵਾਲਿਆਂ ਦੀ ਆਪ ਨੂੰ ਧੂੜ ਸਮਝਦੇ ਹਨ। ਪੇੜੇ ਪਈ ਘੁਮਿਆਰ, ਪੇੜੇ ਪਈ ਤੋਂ ਭਾਵ ਹੈ ਪੇਟੇ ਪੈ ਗਈ, ਭਾਵ ਹੈ ਉਸਦੇ ਹੱਥ ਆ ਗਈ, ਵਸ ਵਿੱਚ ਪੈ ਗਈ। ਪੁਰਾਣੇ ਕਬਰਿਸਤਾਨਾਂ ਦੀ ਮਿੱਟੀ ਦੇ ਭਾਂਡੇ ਅਤੇ ਇੱਟਾਂ ਬਹੁਤ ਚੰਗੇ ਬਣਦੇ ਹਨ, ਇਸ ਲਈ ਘੁਮਿਆਰ ਉਹਨਾਂ ਨੂੰ ਚਾਹ ਕੇ ਲੱਭਦੇ ਅਤੇ ਵਰਤਦੇ ਹਨ। ਕਾਰਣ ਕੀ ਆ? ਕਾਰਣ ਦਾ ਅਰਥ ਕਾਰਜ ਲੈ ਕੇ ਇਸ ਦੇ ਅਰਥ ਐਂ ਵੀ ਕਰ ਦਿੰਦੇ ਹਨ ਕਿ ਜਿਸ ਨੇ ਸ੍ਰਿਸ਼ਟੀ ਰਚੀ ਹੈ ਉਹ ਜਾਣੇ। ਪਰ ਇੱਥੇ ਤਾਂ ਗੁਰੂ ਨਾਨਕ ਸ਼ਾਇਰ ਜੀ ਇਸੇ ਨਾਂ ਆਸ ਕੀਤੀ ਗਈ ਦੇ ਵਰਤ ਜਾਣ ਦੇ ਕਾਰਨ ਵੱਲ ਅਚਰਜ ਭਰੀ ਰਮਤ ਸੱਟ ਰਹੇ ਹਨ ਕਿ ਜੋ ਦੱਬਿਆ ਸੀ ਉਹ ਵੀ ਫਿਰ ਸੜੇ। ਇੱਥੇ ਦੋ ਵਾਰੀ ਆਇਆ ਹੈ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਪਾਇਓ ਅਤੇ ਪਾਇਆ ਦੋ ਵਾਰ ਕਹਿਣ ਦਾ ਮਤਲਬ ਇਹ ਹੈ ਕਿ ਪਾਇਓ ਅਤੇ ਪਾਇਆ ਕਹਿਣ ਵਿੱਚ ਭਾਵ ਤਾਕੀਦ ਹੈ, ਅਰਥਾਤ ਬੀਤ ਚੁੱਕੇ ਚਿਰਕਾਲ ਦੇ ਸਮੇਂ ਵਿੱਚ ਕਿਸੇ ਨੇ ਨਹੀਂ ਸੀ ਪਾਇਆ ਅਤੇ ਨੇੜੇ ਦੇ ਬੀਤੇ ਸਮੇਂ ਵਿੱਚ ਵੀ ਕਿਸੇ ਨੇ ਨਹੀਂ ਪਾਇਆ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।